ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥਿਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥਿਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥਿਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچو، آج دی بائبل کہانی چ میں تانوں یہ دساں گی کہ کس طرح یسوع مسیح نے شاگرداں تے اپنے اختیار نوں تے قوت نوں ظاہر کیتا۔ پیارے بچوں، کلام مقدس چ لکھیا ہے کہ ایک دن یسوع مسیح گلیل دی جھیل دے کول ਕਫਰੇ ਨਹੂਮ ਦੇ ਨਜ਼ਦੀਕ ਬੈਠੇ ਸਨ। ਉਸ ਰੋਜ਼ ਵੀ ਲੋਕ ਬੜੇ ਸ਼ੌਕ ਨਾਲ ਉਹਨਾਂ ਦੇ ਗਿਰਦ ਜਮ੍ਹਾਂ ਸਨ। ਹਰ ਸ਼ਖਸ ਦੂਸਰੇ ਨੂੰ ਧਕੇਲ ਕੇ ਉਹਨਾਂ ਦੀ ਇੱਕ ਇੱਕ ਗੱਲ ਸੁਣਨ ਦੇ ਲਈ ਕਰੀਬ ਆਉਣਾ ਚਾਹੁੰਦਾ ਸੀ। ਪਿਆਰੇ ਬੱਚੋ, ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ 'ਤੇ ਦੋ ਛੋਟੀਆਂ ਕਿਸ਼ਤੀਆਂ ਵੀ ਖੜੀਆਂ ਸਨ। ਇਹ ਕਿਸ਼ਤੀਆਂ ਥੋੜ੍ਹੀ ਦੇਰ ਪਹਿਲੇ ਹੀ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ 'ਤੇ ਲਗਾਈਆਂ ਗਈਆਂ ਸਨ ਅਤੇ ਇਹਨਾਂ ਦੇ ਮਾਲਕ ਆਪਣੇ ਜਾਲ ਤੋਰੇ ਸਨ। ਪਿਆਰੇ ਬੱਚੋ, ਉਹਨਾਂ 'ਚੋਂ ਇੱਕ ਕਿਸ਼ਤੀ ਸ਼ਮਾਉਨ ਪਤਰਸ ਦੀ ਸੀ ਅਤੇ ਦੂਸਰੀ ਯਾਕੂਬ ਅਤੇ ਯੋਹਨਾ ਦੇ ਬਾਪ ਜ਼ਬਦੀ ਦੀ ਸੀ। ਯਿਸੂ ਮਸੀਹ ਪਤਰਸ ਦੀ ਕਿਸ਼ਤੀ 'ਚ ਬੈਠ ਗਏ ਅਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨੂੰ ਕਲਾਮ ਸੁਣਾਉਣਾ ਸ਼ੁਰੂ ਕੀਤਾ ਅਤੇ ਕਲਾਮ ਸੁਣਾਉਂਦਿਆਂ ਸੁਣਾਉਂਦਿਆਂ ਦੁਪਹਿਰ ਹੋ ਗਈ ਅਤੇ ਦੁਪਹਿਰ ਤੱਕ ਲੋਕਾਂ ਨੂੰ ਖੁਦਾਵੰਦ ਨੇ ਤਾਲੀਮ ਦੇਣਾ ਖਤਮ ਕਰ ਦਿੱਤਾ। ਸੂਰਜ ਆਸਮਾਨ ਦੀ ਪੂਰੀ ਬੁਲੰਦੀ 'ਤੇ ਚਮਕ ਰਿਹਾ ਸੀ। ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਗਹਿਰੇ ਪਾਣੀ 'ਚ ਕਿਸ਼ਤੀ ਨੂੰ ਲੈ ਚੱਲ ਅਤੇ ਤੁਸੀਂ ਸ਼ਿਕਾਰ ਦੇ ਲਈ ਆਪਣੇ ਜਾਲ ਵੀ ਪਾਣੀ 'ਚ ਸੁੱਟੋ। ਪਿਆਰੇ ਬੱਚੋ, ਪਤਰਸ ਰਸੂਲ ਯਿਸੂ ਮਸੀਹ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਦੁਪਹਿਰ ਦੇ ਵੇਲੇ ਮੱਛੀਆਂ ਫੜਨ ਦੇ ਲਈ ਯਿਸੂ ਮਸੀਹ ਉਹਨੂੰ ਕਹਿ ਰਹੇ ਸਨ। ਮੱਛੀਆਂ ਫੜਨ ਦੇ ਲਈ ਇਹ ਵਕਤ ਬਿਲਕੁਲ ਠੀਕ ਨਹੀਂ ਸੀ। ਉਹਨੇ ਜਵਾਬ 'ਚ ਕਿਹਾ ਕਿ ਉਸਤਾਦ, ਅਸਾਂ ਰਾਤ ਭਰ ਮਿਹਨਤ ਕੀਤੀ ਏ ਅਤੇ ਕੁਝ ਹੱਥ ਨਹੀਂ ਆਇਆ, ਮਗਰ ਤੇਰੇ ਕਹਿਣ 'ਤੇ ਮੈਂ ਪਾਣੀ 'ਚ ਜਾਲ ਸੁੱਟਣਾ ਵਾਂ ਤਾਂ ਕਿ ਮੱਛੀਆਂ ਨੂੰ ਪਕੜ ਸਕਾਂ। ਪਤਰਸ ਅਤੇ ਇੰਦਰਿਆਸ ਨੇ ਬਾਦਬਾਨ ਖੋਲ੍ਹ ਦਿੱਤੇ ਅਤੇ ਕਿਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ ਅਤੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੇ ਜਾਲ ਪਾਣੀ 'ਚ ਸੁੱਟੇ ਅਤੇ ਇੰਤਜ਼ਾਰ ਕਰਨ ਲੱਗੇ ਅਤੇ ਜਿਵੇਂ ਹੀ ਉਹ ਇੰਤਜ਼ਾਰ ਕਰਨ ਲੱਗੇ ਉਹਨਾਂ ਨੇ ਅਚਾਨਕ ਗੌਰ ਕੀਤਾ ਕਿ ਜਾਲ ਪਾਣੀ 'ਚ ਥੱਲੇ ਦੀ ਤਰਫ ਜਾ ਰਹੇ ਨੇ। ਉਹਨਾਂ ਨੇ ਇੱਕ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ। ਪਿਆਰੇ ਬੱਚੋ, ਮੱਛੀਆਂ ਦੇ ਨਾਲ ਜਾਲ ਇੰਨਾ ਜ਼ਿਆਦਾ ਭਰ ਗਿਆ ਸੀ ਕਿ ਪਤਰਸ ਅਤੇ ਇੰਦਰਿਆਸ ਕੋਲੋਂ ਪਾਣੀ 'ਚੋਂ ਜਾਲ ਬਾਹਰ ਖਿੱਚਣਾ ਮੁਸ਼ਕਿਲ ਹੋ ਰਿਹਾ ਸੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਮਾਹੀਗੀਰਾਂ ਦੇ ਦਿਲ ਖੁਸ਼ੀ ਅਤੇ ਹੈਰਤ ਨਾਲ ਉਛਲ ਰਹੇ ਸਨ। ਉਹਨਾਂ ਨੇ ਦੂਸਰੀ ਕਿਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਦੀ ਮਦਦ ਕਰਨ ਅਤੇ ਬੱਚੋ, ਫਿਰ ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਦੋਨੋਂ ਕਿਸ਼ਤੀਆਂ ਇੱਥੋਂ ਤੱਕ ਮੱਛੀਆਂ ਨਾਲ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ। ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ 'ਤੇ ਆ ਖੜ੍ਹੇ ਹੋਏ ਅਤੇ ਹੈਰਾਨ ਹੋ ਗਏ ਕਿ ਇੰਨੇ ਥੋੜ੍ਹੇ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਉਹਨਾਂ ਨੇ ਕੀਤਾ ਸੀ। ਪਿਆਰੇ ਬੱਚੋ, ਪਤਰਸ ਰਸੂਲ ਉਸ ਵੇਲੇ ਯਿਸੂ ਮਸੀਹ ਦੇ ਪੈਰਾਂ 'ਚ ਡਿੱਗ ਗਏ ਅਤੇ ਕਹਿਣ ਲੱਗੇ ਕਿ ਇਹ ਖੁਦਾਵੰਦ, ਮੇਰੇ ਕੋਲੋਂ ਚਲਾ ਜਾ ਕਿਉਂਕਿ ਮੈਂ ਗੁਨਹਗਾਰ ਆਦਮੀ ਹਾਂ। ਅਤੇ ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਉਸ ਵੇਲੇ ਆਪਣਾ ਹੱਥ ਪਤਰਸ ਦੇ ਸਿਰ 'ਤੇ ਰੱਖਿਆ ਅਤੇ ਕਹਿਣ ਲੱਗੇ ਕਿ ਖੌਫ ਨਾ ਕਰ, ਹੁਣ ਤੋਂ ਤੂੰ ਆਦਮੀਆਂ ਦਾ ਸ਼ਿਕਾਰ ਕਰੇਗਾ, ਮੇਰੇ ਪਿੱਛੇ ਚੱਲ ਅਤੇ ਮੈਂ ਤੈਨੂੰ ਆਦਮਗੀਰ ਬਣਾਵਾਂਗਾ। ਪਿਆਰੇ ਬੱਚੋ, ਖੁਦਾਵੰਦ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਿਹਾ ਕਿ ਹੁਣ ਤੈਨੂੰ ਕੌਮਾਂ ਦੇ ਵੱਡੇ ਸਮੁੰਦਰ 'ਚ ਜਾਣਾ ਹੋਏਗਾ ਤਾਂ ਕਿ ਖੁਦਾਵੰਦ ਦੇ ਕਲਾਮ ਨਾਲ ਲੋਕਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਬਾਦਸ਼ਾਹੀ 'ਚ ਲਿਆਏ। ਅਤੇ ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਪਤਰਸ ਅਤੇ ਇੰਦਰਿਆਸ, ਯਾਕੂਬ ਅਤੇ ਯੋਹਨਾ, ਇਹਨਾਂ ਸਾਰਿਆਂ ਨੇ ਆਪਣੀਆਂ ਕਿਸ਼ਤੀਆਂ ਬੰਨ੍ਹ ਦਿੱਤੀਆਂ ਅਤੇ ਫਿਰ ਉਹ ਯਿਸੂ ਮਸੀਹ ਦੇ ਪਿੱਛੇ ਚੱਲਣ ਲੱਗੇ। ਉਹਨਾਂ ਨੇ ਆਪਣਾ ਘਰ ਅਤੇ ਖਾਨਦਾਨ, ਹੱਤਾ ਕਿ ਉਹ ਸਾਰੀਆਂ ਮੱਛੀਆਂ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਸਨ, ਪਿੱਛੇ ਛੱਡ ਦਿੱਤੀਆਂ। ਇਸ ਦਿਨ ਤੋਂ ਉਹਨਾਂ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਅਤੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕੀਤਾ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀ ਬਾਈਬਲ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਨੇ ਕਿਸ ਤਰ੍ਹਾਂ ਸ਼ਾਗਿਰਦਾਂ 'ਤੇ ਆਪਣੇ ਇਖਤਿਆਰ ਅਤੇ ਕੁਵਤ ਨੂੰ ਜ਼ਾਹਿਰ ਕੀਤਾ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਉਹਨਾਂ ਨੇ ਹੁਣ ਲੋਕਾਂ 'ਚ ਜਾ ਕੇ ਪਾਕ ਕਲਾਮ ਦੀ ਮੁਨਾਦੀ ਕਰਨੀ ਹੈ ਅਤੇ ਲੋਕਾਂ ਨੂੰ ਬਾਦਸ਼ਾਹੀ ਦੇ ਲਈ ਤਿਆਰ ਕਰਨਾ ਹੈ। ਸੋ ਬੱਚੋ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਇਹ ਤੌਫੀਕ ਦੇਣ ਕਿ ਤੁਸੀਂ ਵੀ ਦੂਸਰਿਆਂ ਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਬਾਰੇ ਦੱਸੋ ਤਾਂ ਕਿ ਜਿਹੜੇ ਲੋਕ ਹਜੇ ਤੱਕ ਯਿਸੂ ਮਸੀਹ ਨੂੰ ਨਹੀਂ ਜਾਣਦੇ ਉਹ ਯਿਸੂ ਮਸੀਹ 'ਤੇ ਇਮਾਨ ਲਿਆ ਕੇ ਨਜਾਤ ਪਾਣ ਤੇ ਖੁਦਾਵੰਦ ਦੀ ਬਾਦਸ਼ਾਹੀ 'ਚ ਜਾ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਉਮੀਦ ਕਰਦਾ ਵਾਂ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਸਿੱਖਣ ਦੀ ਅਤੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਗੁਨਾਹਗਾਰ ਇਨਸਾਨ ਕਿਸ ਤਰ੍ਹਾਂ ਖੁਦਾਮ ਦੀ ਯਿਸੂ ਮਸੀਹ ਦੇ ਕੋਲ ਆ ਸਕਦਾ ਹੈ। ਸਾਥੀਓ, ਗੱਲ ਸੱਚ ਹੈ ਕਿ ਖੁਦਾਮ ਦੀ ਯਿਸੂ ਮਸੀਹ ਇਸ ਜਹਾਨ ਦਾ ਖਾਲਿਕ ਅਤੇ ਮਾਲਿਕ ਹੈ। ਉਹੀ ਇਸ ਦੁਨੀਆ ਦਾ ਨਿਜਾਤ ਦੇਹਿੰਦਾ ਹੈ। ਉਹ ਕਦੂਸ ਹੈ, ਉਹ ਪਾਕ ਹੈ, ਉਹ ਗੁਨਾਹ ਨੂੰ ਵੇਖ ਨਹੀਂ ਸਕਦਾ, ਉਹ ਪਾਕ ਖੁਦਾ ਹੈ। ਬੇਸ਼ੱਕ ਸਾਥੀਓ, ਜਦੋਂ ਅਸੀਂ ਇਹਨਾਂ ਗੱਲਾਂ ਨੂੰ ਬਾਈਬਲ ਮੁਕੱਦਸ 'ਚੋਂ ਪੜ੍ਹਦੇ ਹਾਂ ਕਿ ਖੁਦਾ ਪਾਕ ਹੈ, ਉਹ ਮੁਕੱਦਸ ਹੈ, ਉਹ ਕਦੂਸ ਹੈ, ਉਸ ਵੇਲੇ ਯਕੀਨਨ ਸਾਡੇ ਜ਼ਿਹਨਾਂ ਵਿੱਚ ਆ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਕਿਵੇਂ ਇੱਕ ਗੁਨਾਹਗਾਰ ਇਨਸਾਨ ਖੁਦਾ ਦੇ ਕੋਲ ਆ ਸਕਦਾ ਹੈ, ਕਿਵੇਂ ਖੁਦਾ ਉਸ ਇਨਸਾਨ ਨੂੰ ਕਬੂਲ ਕਰ ਸਕਦਾ ਹੈ ਜਿਹੜਾ ਕਿ ਗੁਨਾਹਗਾਰ ਹੈ, ਜਿਹਦੀ ਜ਼ਿੰਦਗੀ ਵਿੱਚ ਗੁਨਾਹ ਪਾਇਆ ਜਾਂਦਾ ਹੈ, ਜਿਹੜਾ ਕਿ ਗੁਨਾਹ ਦੀ ਵਜ੍ਹਾ ਤੋਂ ਨਪਾਕ ਹੈ। ਸਾਥੀ, ਉਹ ਆ ਗੱਲ ਸੱਚ ਹੈ ਕਿ ਇਨਸਾਨ ਗੁਨਾਹਗਾਰ ਹੈ ਕਿਉਂਕਿ ਉਹਨੇ ਖੁਦਾ ਦੀ ਸ਼ਰੀਅਤ ਨੂੰ ਤੋੜਿਆ ਹੈ। ਖੁਦਾ ਦੀ ਸ਼ਰੀਅਤ ਨੂੰ ਤੋੜਨ ਦੀ ਵਜ੍ਹਾ ਤੋਂ, ਖੁਦਾ ਦੇ ਹੁਕਮਾਂ ਨੂੰ ਤਰਕ ਕਰਨ ਦੀ ਵਜ੍ਹਾ ਤੋਂ ਤੇ ਖੁਦਾ ਦੇ ਕਲਾਮ ਨੂੰ ਕਬੂਲ ਨਾ ਕਰਨ ਦੀ ਵਜ੍ਹਾ ਤੋਂ ਉਹ ਖੁਦਾ ਦੇ ਨਾਫਰਮਾਨ ਹੈ, ਗੁਨਾਹਗਾਰ ਹੈ, ਜਿਹਦੀ ਵਜ੍ਹਾ ਤੋਂ ਉਹ ਖੁਦਾ ਦੇ ਜਲਾਲ ਤੋਂ ਮਹਿਰੂਮ ਹੈ। ਸੋ ਕੀ ਇਨਸਾਨ ਖੁਦਾ ਨੂੰ ਪਾ ਸਕਦਾ ਹੈ? ਕਿ ਖੁਦਾ ਗੁਨਾਹਗਾਰ ਇਨਸਾਨ ਨੂੰ ਕਬੂਲ ਕਰ ਸਕਦਾ ਹੈ? ਸਾਥੀਓ, ਇਹਨਾਂ ਸਾਰੇ ਸਵਾਲਾਂ ਦਾ ਜਵਾਬ ਆਏ ਕਿ ਹਾਂ, ਗੁਨਾਹਗਾਰ ਇਨਸਾਨ ਖੁਦਾ ਦੇ ਕੋਲ ਆ ਸਕਦਾ ਹੈ, ਉਹ ਖੁਦਾ ਦੇ ਫਜ਼ਲ ਨੂੰ, ਉਹਦੇ ਰਹਿਮ ਨੂੰ, ਉਹਦੀ ਨਿਜਾਤ ਨੂੰ ਹਾਸਲ ਕਰ ਸਕਦਾ ਹੈ। ਖੁਦਾ ਖੁਦ ਗੁਨਾਹਗਾਰ ਇਨਸਾਨ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਹਦੀ ਬਦਕਾਰੀ ਨੂੰ, ਉਹਦੇ ਗੁਨਾਹ ਨੂੰ ਉਹ ਦੂਰ ਕਰਦਾ ਹੈ। ਸਾਥੀਓ, ਅਸੀਂ ਅਮਾਲ ਦੀ ਕਿਤਾਬ ਦੇ 3 ਬਾਬ ਦੀ 19ਵੀਂ ਆਇਤ ਵਿੱਚ ਪਤਰਸ ਰਸੂਲ ਦੇ ਕਲਾਮ ਨੂੰ ਪਾਉਂਦੇ ਹਾਂ ਜਿਹੜਾ ਕਿ ਉਹਨੇ ਲੋਕਾਂ ਦੇ ਨਾਲ ਕੀਤਾ। ਆ ਕਲਾਮ ਉਹਨੂੰ ਖੁਦਾ ਦੀ ਤਰਫੋਂ ਮਿਲਿਆ ਸੀ ਤੇ ਖੁਦਾ ਦੀ ਰੂਹ ਦੀ ਹਦਾਇਤ ਦੇ ਮੁਤਾਬਿਕ ਉਹਨੇ ਲੋਕਾਂ ਨੂੰ ਆ ਗੱਲ ਕਹੀ ਕਿ ਤੋਬਾ ਕਰੋ ਤੇ ਖੁਦਾ ਵੱਲ ਆਓ ਤਾਂ ਕਿ ਤੁਹਾਡੇ ਗੁਨਾਹ ਮਿਟਾਏ ਜਾਣ। ਸੋ ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ ਕਿ ਅਗਰ ਗੁਨਾਹਗਾਰ ਇਨਸਾਨ ਖੁਦਾ ਦੇ ਕੋਲ ਆਉਣਾ ਚਾਹੁੰਦਾ ਹੈ ਤੇ ਫਿਰ ਉਹ ਆਪਣੇ ਗੁਨਾਹਾਂ ਤੋਂ ਤੋਬਾ ਕਰੇ, ਖੁਦਾ ਦੇ ਕੋਲ ਆਏ ਤਾਂ ਕਿ ਖੁਦਾਵੰਦ ਉਹਦੇ ਗੁਨਾਹਾਂ ਨੂੰ ਮਾਫ਼ ਫਰਮਾਏ, ਉਹਦੇ ਗੁਨਾਹਾਂ ਨੂੰ ਉਹਦੇ ਤੋਂ ਦੂਰ ਕਰ ਦੇਵੇ। ਸੋ ਸਾਥੀਓ, ਅਗਰ ਅਸੀਂ ਚਾਹੁੰਦੇ ਹਾਂ ਕਿ ਖੁਦਾਵੰਦ ਸਾਨੂੰ ਕਬੂਲ ਫਰਮਾਏ, ਸਾਡੇ ਗੁਨਾਹਾਂ ਨੂੰ ਬਖਸ਼ ਦੇਵੇ, ਸਾਨੂੰ ਪਾਕ ਸਾਫ਼ ਕਰੇ, ਸਾਨੂੰ ਕਬੂਲ ਕਰੇ, ਤੇ ਫਿਰ ਅਸੀਂ ਸਭ ਤੋਂ ਪਹਿਲਾਂ ਤੋਬਾ ਕਰੀਏ। ਸਾਥੀਓ, ਤੋਬਾ ਵਿੱਚ ਗੁਨਾਹ ਤੇ ਅਫਸੋਸ ਕਰਨਾ ਤੇ ਉਹਦੇ ਤੋਂ ਮੂੰਹ ਫੇਰਨਾ ਸ਼ਾਮਿਲ ਹੈ। ਜਦੋਂ ਤੱਕ ਅਸੀਂ ਗੁਨਾਹ ਦੀ ਹਕੀਕਤ ਨੂੰ ਨਾ ਵੇਖ ਲਵਾਂਗੇ, ਉਸ ਵੇਲੇ ਤੱਕ ਅਸੀਂ ਉਹਨੂੰ ਕਦੀ ਵੀ ਨਾ ਛੱਡ ਸਕਾਂਗੇ ਤੇ ਨਾ ਹੀ ਉਹਨੂੰ ਆਪਣੇ ਦਿਲ ਤੋਂ ਅਲੱਗ ਕਰ ਸਕਾਂਗੇ। ਸੋ ਆਹ ਜ਼ਰੂਰੀ ਹੈ ਕਿ ਅਸੀਂ ਗੁਨਾਹ ਦੀ ਹਕੀਕਤ ਤੋਂ ਵਾਕਿਫ ਹੋਈਏ। ਸਾਥੀਓ, ਗੁਨਾਹ ਸਾਨੂੰ ਖੁਦਾ ਤੋਂ ਦੂਰ ਕਰ ਦਿੰਦਾ ਹੈ, ਗੁਨਾਹ ਸਾਨੂੰ ਸ਼ੈਤਾਨ ਦਾ ਗੁਲਾਮ ਬਣਾ ਦਿੰਦਾ ਹੈ। ਗੁਨਾਹ ਦੀ ਜਿਹੜੀ ਮਜ਼ਦੂਰੀ ਹੈ ਮੌਤ ਹੈ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਜਿਹੜੀ ਜਾਨ ਗੁਨਾਹ ਕਰੇਗੀ ਸੋ ਉਹ ਮਰੇਗੀ। ਸੋ ਗੁਨਾਹ ਤੋਂ ਮਾਫ਼ੀ ਪਾਉਣ ਦੇ ਲਈ ਆ ਜ਼ਰੂਰੀ ਹੈ ਕਿ ਅਸੀਂ ਤੋਬਾ ਕਰੀਏ। ਸਾਥੀਓ, ਅਸੀਂ ਹਕੀਕੀ ਤੋਬਾ ਕਰੀਏ, ਨਾ ਕਿ ਵਖਾਵੇ ਦੇ ਲਈ ਤੋਬਾ ਕਰੀਏ। ਅਸੀਂ ਬਾਈਬਲ ਮੁਕੱਦਸ ਵਿੱਚ ਹਜ਼ਰਤ ਦਾਊਦ ਦੇ ਬਾਰੇ ਪੜ੍ਹਦੇ ਹਾਂ ਜਿਹਨੇ ਕਿ ਸੱਚੀ ਤੋਬਾ ਕੀਤੀ, ਜਿਹਨੇ ਆਪਣੇ ਗੁਨਾਹਾਂ ਤੇ ਸੱਚੇ ਦਿਲ ਨਾਲ ਅਫਸੋਸ ਕੀਤਾ, ਉਹਨੇ ਤੋਬਾ ਕੀਤੀ ਜਿਹਦੀ ਵਜ੍ਹਾ ਤੋਂ ਉਹਨੇ ਖੁਦਾ ਦੇ ਰਹਿਮ ਨੂੰ ਹਾਸਲ ਕੀਤਾ। ਸਾਥੀਓ, ਜ਼ਬੂਰ 32 ਤੇ ਦੀ ਪਹਿਲੀ ਤੇ ਦੂਜੀ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ। ਹਜ਼ਰਤ ਦਾਊਦ ਆ ਗੱਲ ਕਹਿੰਦਾ ਹੈ ਕਿ ਮੁਬਾਰਕ ਹੈ ਉਹ ਜਿਹਦੀ ਖਤਾ ਬਖਸ਼ੀ ਗਈ, ਜਿਹਨੂੰ ਗੁਨਾਹ ਤੋਂ ਬਰੀ ਕੀਤਾ ਗਿਆ। ਮੁਬਾਰਕ ਹੈ ਉਹ ਜਿਹਦੀ ਬਦਕਾਰੀ ਨੂੰ ਖੁਦਾ ਹਿਸਾਬ ਵਿੱਚ ਨਹੀਂ ਲਿਆਂਦਾ, ਜਿਹਦੇ ਦਿਲ ਵਿੱਚ ਮਕਰ ਨਹੀਂ। ਸਾਥੀਓ, ਹਜ਼ਰਤ ਦਾਊਦ ਨੇ ਜਦੋਂ ਗੁਨਾਹ ਕੀਤਾ, ਅਸੀਂ ਵੇਖਦੇ ਕਿ ਉਹਨੇ ਉਦੋਂ ਬਾਅਦ ਆਪਣੇ ਗੁਨਾਹ 'ਤੇ ਅਫਸੋਸ ਕੀਤਾ, ਤੋਬਾ ਕੀਤੀ ਅਤੇ ਖੁਦਾ ਦੇ ਅੱਗੇ ਦੁਆ ਕੀਤੀ ਕਿ ਖੁਦਾਵੰਦ ਉਹਦੇ ਗੁਨਾਹਾਂ ਨੂੰ ਬਖਸ਼ ਦੇਵੇ। ਹਜ਼ਰਤ ਦਾਊਦ ਨੇ ਜਦੋਂ ਆਪਣੇ ਗੁਨਾਹ ਨੂੰ ਵੇਖਿਆ, ਜਦੋਂ ਉਹਨੇ ਵੇਖਿਆ ਕਿ ਮੈਂ ਆਪਣੇ ਗੁਨਾਹ ਦੀ ਵਜ੍ਹਾ ਤੋਂ ਨਾਪਾਕ ਹੋ ਗਿਆ ਵਾਂ, ਜਦੋਂ ਉਹਨੂੰ ਆਪਣੇ ਗੁਨਾਹ ਤੋਂ ਨਫ਼ਰਤ ਹੋਣ ਲੱਗੀ, ਉਸ ਵੇਲੇ ਉਹਨੇ ਖੁਦਾਵੰਦ ਕੋਲੋਂ ਮਾਫ਼ੀ ਮੰਗੀ। ਅਤੇ ਨਾ ਸਿਰਫ ਖੁਦਾਵੰਦ ਕੋਲੋਂ ਮਾਫ਼ੀ ਹੀ ਮੰਗੀ, ਬਲਕਿ ਉਹਨੇ ਖੁਦਾ ਨੂੰ ਆ ਗੱਲ ਕਹੀ ਕਿ ਖੁਦਾ ਤੂੰ ਮੇਰੇ ਅੰਦਰ ਪਾਕ ਦਿਲ ਪੈਦਾ ਕਰ। ਸਾਥੀਓ, ਅਸੀਂ ਜ਼ਬੂਰ 51 ਤੇ ਦੀ ਪਹਿਲੀ ਆਇਤ ਤੋਂ 14ਵੀਂ ਆਇਤ ਤੱਕ ਆ ਗੱਲ ਪੜ੍ਹਨੇ ਆ ਕਿ ਹਜ਼ਰਤ ਦਾਊਦ ਨੇ ਖੁਦਾ ਦੇ ਅੱਗੇ ਦੁਆ ਕੀਤੀ ਕਿ ਖੁਦਾਵੰਦ ਆਪਣੀ ਸ਼ਫਕਤ ਦੇ ਮੁਤਾਬਿਕ ਮੇਰੇ ਤੇ ਰਹਿਮ ਕਰ ਤੇ ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਿਕ ਮੇਰੀ ਖਤਾਵਾਂ ਨੂੰ ਮਿਟਾ ਦੇ, ਮੇਰੀ ਬਦੀ ਨੂੰ ਮੇਰੇ ਕੋਲੋਂ ਧੋ ਦੇ ਤੇ ਮੇਰੇ ਗੁਨਾਹਾਂ ਨੂੰ ਮੇਰੇ ਤੋਂ ਪਾਕ ਕਰ, ਕਿਉਂਕਿ ਮੈਂ ਆਪਣੇ ਖਤਾਵਾਂ ਨੂੰ ਮੰਨਣਾ ਵਾਂ ਤੇ ਮੇਰਾ ਗੁਨਾਹ ਹਮੇਸ਼ਾ ਮੇਰੇ ਸਾਹਮਣੇ ਵੇ। ਮੈਂ ਫਕਤ ਤੇਰਾ ਹੀ ਗੁਨਾਹ ਕੀਤਾ ਹੈ ਤੇ ਉਹ ਕੰਮ ਕੀਤਾ ਹੈ ਜਿਹੜਾ ਤੇਰੀ ਨਜ਼ਰ ਵਿੱਚ ਬੁਰਾ ਹੈ, ਤਾਂ ਕਿ ਤੂੰ ਆਪਣੀ ਗੱਲਾਂ ਵਿੱਚ ਰਾਸਤ ਠਹਿਰੇ ਤੇ ਆਪਣੀ ਅਦਾਲਤ ਵਿੱਚ ਬੇਐਬ ਰਵੇਂ। ਵੇਖ, ਮੈਂ ਬਦੀ ਵਿੱਚ ਸੂਰਤ ਪਕੜੀ ਤੇ ਮੈਂ ਗੁਨਾਹ ਦੀ ਹਾਲਤ ਵਿੱਚ ਮਾਂ ਦੇ ਪੇਟ ਵਿੱਚ ਪਿਆ। ਵੇਖ, ਤੂੰ ਬਾਤਨ ਦੀ ਸਫਾਈ ਪਸੰਦ ਕਰਨਾ ਤੇ ਬਾਤਨ ਵਿੱਚ ਹੀ ਮੈਨੂੰ ਦਿਨਾਈ ਸਿਖਾਏਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਪਾਕ ਹੋਵਾਂਗਾ, ਮੈਨੂੰ ਧੋ ਤੇ ਫਿਰ ਮੈਂ ਬਰਫ਼ ਦੇ ਵਾਂਗੂ ਸਫ਼ੇਦ ਹੋਵਾਂਗਾ। ਮੈਨੂੰ ਖੁਸ਼ੀ ਤੇ ਖੁਰਮੀ ਦੀ ਖਬਰ ਸੁਣਾ ਤਾਂ ਕਿ ਉਹ ਹੱਡੀਆਂ ਜਿਹੜੀਆਂ ਤੂੰ ਤੋੜ ਦਿੱਤੀਆਂ ਨੇ ਸ਼ਾਦਮਾਨ ਹੋਣ। ਮੇਰੇ ਗੁਨਾਹਾਂ ਦੀ ਤਰਫੋਂ ਆਪਣਾ ਮੂੰਹ ਫੇਰ ਲੈ ਤੇ ਮੇਰੀ ਸਾਰੀ ਬਦਕਾਰੀ ਮਿਟਾ ਦੇ। ਇਹ ਖੁਦਾ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਅਸਰੇ ਨੋ ਮੁਸਤਕੀਮ ਰੂਪ ਆ। ਮੈਨੂੰ ਆਪਣੀ ਹਜ਼ੂਰੀ ਤੋਂ ਖਾਰਿਜ ਨਾ ਕਰ ਤੇ ਆਪਣੀ ਪਾਕ ਰੂਹ ਤੋਂ ਮੈਨੂੰ ਜੁਦਾ ਨਾ ਕਰ। ਆਪਣੀ ਨਿਜਾਤ ਦੀ ਸ਼ਾਦਮਾਨੀ ਮੈਨੂੰ ਫਿਰ ਅਨਾਇਤ ਕਰ ਤੇ ਮੁਸਤਹਿਦ ਰੂਹ ਦੇ ਨਾਲ ਮੈਨੂੰ ਸੰਭਾਲ। ਐ ਮੇਰੇ ਖੁਦਾ, ਐ ਮੇਰੇ ਨਿਜਾਤ ਬਖਸ਼ ਖੁਦਾ, ਮੈਨੂੰ ਖੂਨ ਦੇ ਜੁਰਮ ਤੋਂ ਛੁੜਾ ਤੇ ਫਿਰ ਮੇਰੀ ਜ਼ੁਬਾਨ ਤੇਰੀ ਸਦਾਕਤ ਦਾ ਗੀਤ ਗਾਏਗੀ। ਸੋ ਸਾਥੀਓ, ਹਜ਼ਰਤ ਦਾਊਦ ਨੇ ਜਦੋਂ ਆਪਣੇ ਗੁਨਾਹਾਂ ਨੂੰ ਮੰਨ ਲਿਆ, ਜਦੋਂ ਉਹਨੇ ਖੁਦਾ ਦੇ ਅੱਗੇ ਸੱਚੀ ਤੋਬਾ ਕੀਤੀ, ਆਪਣੇ ਗੁਨਾਹਾਂ 'ਤੇ ਅਫਸੋਸ ਕੀਤਾ ਤੇ ਖੁਦਾਵੰਦ ਕੋਲੋਂ ਮਾਫ਼ੀ ਮੰਗੀ, ਅਸੀਂ ਵੇਖਦੇ ਹਾਂ ਕਿ ਉਸ ਵੇਲੇ ਉਹਨੇ ਖੁਦਾ ਦੇ ਰਹਿਮ ਨੂੰ, ਉਹਦੀ ਬਖਸ਼ਿਸ਼ ਨੂੰ ਉਹਦੇ ਕੋਲੋਂ ਮੰਗਿਆ। ਸਾਥੀਓ, ਸਾਨੂੰ ਵੀ ਚਾਹੀਦਾ ਕਿ ਅਸੀਂ ਵੀ ਹਜ਼ਰਤ ਦਾਊਦ ਵਾਂਗੂ ਆਪਣੇ ਗੁਨਾਹਾਂ ਤੋਂ ਤੋਬਾ ਕਰੀਏ, ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ ਖੁਦਾ ਦੇ ਕੋਲ ਆਈਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾਏ ਦੇ ਸਫ਼ਰ ਨੰਬਰ 19 ਵਿੱਚ ਇਹ ਗੱਲ ਲਿਖਦੀ ਹੈ ਕਿ ਇੰਜ ਦੀ ਤੋਬਾ ਕਰਨਾ ਸਾਡੀ ਤਾਕਤ ਤੋਂ ਬਾਹਰ ਹੈ, ਆ ਮਸੀਹ ਤੋਂ ਹਾਸਲ ਹੁੰਦੀ ਹੈ ਜਿਹੜਾ ਆਸਮਾਨ ਤੇ ਜ਼ਿੰਦਾ ਉਠਾਇਆ ਗਿਆ ਤੇ ਉਹੀ ਇਨਸਾਨਾਂ ਨੂੰ ਨੇਮਤਾਂ ਦਿੰਦਾ ਹੈ। ਸੋ ਸਾਥੀਓ, ਗੱਲ ਸੱਚ ਹੈ ਕਿ ਸੱਚੀ ਤੋਬਾ ਕਰਨਾ ਸਾਡੀ ਆਪਣੀ ਤਾਕਤ ਤੋਂ ਬਾਹਰ ਹੈ। ਆ ਯਿਸੂ ਮਸੀਹ ਹੀ ਹੈ ਜਿਹੜਾ ਕਿ ਸਾਨੂੰ ਤੋਫੀਕ ਦਿੰਦਾ ਹੈ ਕਿ ਅਸੀਂ ਸੱਚੀ ਤੋਬਾ ਕਰੀਏ। ਸੋ ਜਦੋਂ ਅਸੀਂ ਇਸ ਗੱਲ ਦਾ ਫੈਸਲਾ ਕਰ ਲੈਂਦੇ ਹਾਂ ਕਿ ਅਸਾਂ ਗੁਨਾਹ ਵਾਲੀ ਜ਼ਿੰਦਗੀ ਨੂੰ ਛੱਡਣਾ ਹੈ, ਤੋਬਾ ਕਰਕੇ ਖੁਦਾਵੰਦ ਕੋਲੋਂ ਮਾਫ਼ੀ ਮੰਗਣੀ ਹੈ, ਉਸ ਵੇਲੇ ਖੁਦਾਵੰਦ ਸਾਨੂੰ ਸੱਚੀ ਤੋਬਾ ਦੀ ਤੋਫੀਕ ਅਤਾ ਫਰਮਾਉਂਦਾ ਹੈ। ਸਾਥੀਓ, ਤੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਆਹ ਸੋਚਦੇ ਨੇ ਕਿ ਉਹ ਉਸ ਵੇਲੇ ਤੱਕ ਯਿਸੂ ਮਸੀਹ ਦੇ ਕੋਲ ਨਹੀਂ ਆ ਸਕਦੇ ਜਦੋਂ ਤੱਕ ਕਿ ਉਹ ਪਹਿਲੋਂ ਤੋਬਾ ਨਾ ਕਰ ਲੈਣ, ਔਰ ਆ ਕੇ ਤੋਬਾ ਉਹਨਾਂ ਨੂੰ ਗੁਨਾਹਾਂ ਦੀ ਮਾਫ਼ੀ ਦੇ ਲਈ ਤਿਆਰ ਕਰਦੀ ਹੈ। ਸਾਥੀਓ, ਬੇਸ਼ੱਕ ਆ ਗੱਲ ਸੱਚ ਹੈ ਕਿ ਤੋਬਾ ਮਾਫ਼ੀ ਤੋਂ ਪਹਿਲੋਂ ਹੋਣੀ ਚਾਹੀਦੀ ਹੈ, ਪਰ ਗੁਨਾਹਗਾਰ ਇਨਸਾਨ ਨੂੰ ਇੱਕ ਨਿਜਾਤ ਦੇਹਿੰਦਾ ਦੀ ਜ਼ਰੂਰਤ ਹੈ। ਸੋ ਗੱਲ ਸੱਚ ਹੈ ਕਿ ਸਾਨੂੰ ਆਪਣੇ ਗੁਨਾਹਾਂ ਤੋਂ ਤੋਬਾ ਕਰਨੀ ਚਾਹੀਦੀ ਹੈ, ਪਰ ਇਹਦਾ ਹਰਗਿਜ਼ ਆ ਮਤਲਬ ਨਹੀਂ ਹੈ ਕਿ ਤੋਬਾ ਸਾਨੂੰ ਨਿਜਾਤ ਬਖਸ਼ ਸਕਦੀ ਹੈ। ਸਾਥੀਓ, ਤੋਬਾ ਤੇ ਇੱਕ ਇਕਰਾਰ ਹੈ, ਆਪਣੇ ਗੁਨਾਹਾਂ ਨੂੰ ਮੰਨ ਲੈਣ ਦਾ ਇੱਕ ਇਜ਼ਹਾਰ ਹੈ, ਪਰ ਯਾਦ ਰੱਖੋ ਕਿ ਨਿਜਾਤ ਸਾਨੂੰ ਸਿਰਫ ਯਿਸੂ ਮਸੀਹ ਦੇ ਵਸੀਲੇ ਤੋਂ ਹੀ ਮਿਲਦੀ ਹੈ। ਯਿਸੂ ਮਸੀਹ ਹੀ ਗੁਨਾਹਗਾਰ ਇਨਸਾਨ ਦਾ ਨਿਜਾਤ ਦੇਹਿੰਦਾ ਹੈ। ਸੋ ਅਸਾਂ ਗੁਨਾਹਾਂ ਤੋਂ ਨਿਜਾਤ ਪਾਉਣ ਦੇ ਲਈ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰਨਾ ਹੈ। ਜਦੋਂ ਅਸੀਂ ਨਿਜਾਤ ਪਾਉਣ ਦੇ ਲਈ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ, ਉਸ ਵੇਲੇ ਯਕੀਨਨ ਅਸੀਂ ਆਪਣੇ ਗੁਨਾਹਾਂ ਤੋਂ ਸੱਚੀ ਤੋਬਾ ਕਰਕੇ ਆਪਣੇ ਗੁਨਾਹਾਂ ਨੂੰ ਮੰਨ ਕੇ ਉਹਦੀ ਬਖਸ਼ਿਸ਼ ਨੂੰ ਹਾਸਲ ਕਰਨੇ ਹਾਂ। ਸਾਥੀਓ, ਕਈ ਦਫ਼ਾ ਇੰਝ ਹੁੰਦਾ ਹੈ ਕਿ ਕੁਝ ਲੋਕ ਅੱਜ ਸੋਚਦੇ ਨੇ ਕਿ ਉਹਨਾਂ ਨੇ ਥੋੜ੍ਹੇ ਗੁਨਾਹ ਕੀਤੇ ਨੇ, ਇਸ ਲਈ ਉਹ ਜਲਦੀ ਮਾਫ਼ੀ ਪਾ ਲੈਣਗੇ, ਜਦਕਿ ਕਈ ਲੋਕ ਖਿਆਲ ਕਰਦੇ ਨੇ ਕਿ ਉਹਨਾਂ ਨੇ ਜ਼ਿਆਦਾ ਗੁਨਾਹ ਕੀਤੇ ਨੇ ਜਿਹਦੀ ਵਜ੍ਹਾ ਤੋਂ ਉਹ ਜਲਦੀ ਮਾਫ਼ੀ ਨਾ ਪਾ ਸਕਣਗੇ। ਸਾਥੀਓ, ਗੁਨਾਹ ਭਾਵੇਂ ਥੋੜ੍ਹੇ ਹੋਣ ਜਾਂ ਜ਼ਿਆਦਾ, ਗੁਨਾਹ ਭਾਵੇਂ ਛੋਟਾ ਕੀਤਾ ਹੋਏ ਜਾਂ ਵੱਡਾ, ਖੁਦਾ ਦੇ ਸਾਹਮਣੇ ਗੁਨਾਹ ਗੁਨਾਹ ਹੀ ਹੈ। ਖੁਦਾ ਦੇ ਸਾਹਮਣੇ ਕੋਈ ਵੀ ਗੁਨਾਹ ਛੋਟਾ ਜਾਂ ਵੱਡਾ ਨਹੀਂ ਹੈ। ਸ਼ਾਇਦ ਇਨਸਾਨ ਦੇ ਸਾਹਮਣੇ ਤੇ ਛੋਟਾ ਜਾਂ ਵੱਡਾ ਗੁਨਾਹ ਹੋਏ, ਪਰ ਖੁਦਾ ਦੀ ਨਜ਼ਰ ਵਿੱਚ ਗੁਨਾਹ ਨਫ਼ਰਤ ਅੰਗੇਜ਼ ਹੀ ਹੈ। ਖੁਦਾ ਗੁਨਾਹ ਤੋਂ ਨਫ਼ਰਤ ਕਰਦਾ ਹੈ, ਪਰ ਉਹ ਗੁਨਾਹਗਾਰ ਦੇ ਨਾਲ ਪਿਆਰ ਕਰਦਾ ਹੈ। ਇਸ ਲਈ ਅਸੀਂ ਬਾਈਬਲ ਮੁਕੱਦਸ ਵਿੱਚ ਯਿਸੂ ਮਸੀਹ ਦੀ ਇੱਕ ਤਮਸੀਲ ਵਿੱਚ ਗੱਲ ਪਾਉਂਦੇ ਹਾਂ ਕਿ ਇੱਕ ਮਾਸੂ ਲੈਣ ਵਾਲੇ ਨੇ ਹੈਕਲ ਵਿੱਚ ਆ ਦੁਆ ਕੀਤੀ ਕਿ ਖੁਦਾ ਮੇਰੇ ਤੇ ਰਹਿਮ ਕਰ ਕਿਉਂਕਿ ਮੈਂ ਗੁਨਾਹਗਾਰ ਹਾਂ। ਖੁਦਾ ਨੇ ਉਹਦੀ ਦੁਆ ਨੂੰ ਸੁਣਿਆ ਤੇ ਉਹਦੇ ਗੁਨਾਹਾਂ ਨੂੰ ਬਖਸ਼ ਦਿੱਤਾ। ਸਾਥੀਓ, ਅੱਜ ਅਸੀਂ ਜਦੋਂ ਆਪਣੀ ਜ਼ਿੰਦਗੀ ਨੂੰ ਵੇਖਦੇ ਹਾਂ, ਉਸ ਵੇਲੇ ਅਸੀਂ ਆਪਣੀ ਰੂਹਾਨੀ ਜ਼ਿੰਦਗੀ ਦਾ ਜਾਇਜ਼ਾ ਲਈਏ। ਅਗਰ ਅਸੀਂ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰਦੇ ਹਾਂ ਤੇ ਫਿਰ ਅਸੀਂ ਨਿਜਾਤ ਦੇ ਹਿੰਦਾ ਯਾਨੀ ਕਿ ਯਿਸੂ ਮਸੀਹ ਨੂੰ ਈਮਾਨ ਦੇ ਨਾਲ ਕਬੂਲ ਕਰੀਏ। ਯਾਦ ਰੱਖੋ ਕਿ ਗੁਨਾਹਾਂ ਤੋਂ ਨਿਜਾਤ ਪਾਉਣ ਦੇ ਲਈ ਸਾਨੂੰ ਨੇਕ ਕੰਮਾਂ ਤੇ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਨੇਕ ਕੰਮ ਸਾਨੂੰ ਨਿਜਾਤ ਨਹੀਂ ਬਖਸ਼ ਸਕਦੇ। ਸਾਡੇ ਨੇਕ ਕੰਮ ਜਾਂ ਅੱਛੇ ਅਮਾਲ ਸਾਨੂੰ ਰਾਸਤਬਾਜ਼ ਨਹੀਂ ਬਣਾ ਸਕਦੇ। ਯਰਮਿਆ ਨਬੀ ਦੀ ਕਿਤਾਬ ਦੇ 13ਵੇਂ ਬਾਬ ਦੀ 3 ਆਇਤ ਵਿੱਚ ਲਿਖਿਆ ਹੈ ਕਿ ਹਬਸ਼ੀ ਆਪਣੇ ਚਮੜੇ ਨੂੰ ਜਾਂ ਚੀਥਾ ਆਪਣੇ ਦਾਗਾਂ ਨੂੰ ਬਦਲ ਸਕੇ ਤੇ ਤੁਸੀਂ ਵੀ ਜਿਹੜੇ ਕਿ ਬਦੀ ਦੇ ਆਦੀ ਉਹ ਨੇਕੀ ਕਰ ਸਕੋਗੇ। ਸਾਥੀਓ, ਜਿਵੇਂ ਹਬਸ਼ੀ ਆਪਣੇ ਚਮੜੇ ਨੂੰ ਯਾਨੀ ਕਿ ਆਪਣੇ ਰੰਗ ਨੂੰ ਬਦਲ ਨਹੀਂ ਸਕਦਾ, ਜਿਵੇਂ ਸ਼ੇਰ ਆਪਣੇ ਦਾਗਾਂ ਨੂੰ ਬਦਲ ਨਹੀਂ ਸਕਦਾ, ਉਸੇ ਤਰ੍ਹਾਂ ਅਸੀਂ ਜਿਹੜੇ ਕਿ ਬਦੀ ਦੇ ਆਦੀ ਹਾਂ, ਆਪਣੀ ਤਾਕਤ ਨਾਲ ਜਾਂ ਆਪਣੀ ਅਕਲ ਨਾਲ ਆਪਣੇ ਇਲਮ ਦੇ ਨਾਲ ਅਸੀਂ ਰਾਸਤਾਬਾਜ਼ ਨਹੀਂ ਬਣ ਸਕਦੇ। ਸਿਰਫ ਖੁਦਾ ਹੀ ਸਾਡੀ ਮਦਦ ਕਰਦਾ ਹੈ ਤੇ ਸਾਨੂੰ ਤੋਬਾ ਦੀ ਤੌਫੀਕ ਅਤਾ ਫਰਮਾਉਂਦਾ ਹੈ। ਸਾਥੀਓ, ਅਸੀਂ ਜਿਵੇਂ ਦੇ ਵੀ ਹਾਂ, ਸਾਨੂੰ ਯਿਸੂ ਮਸੀਹ ਦੇ ਕੋਲ ਆਉਣਾ ਚਾਹੀਦਾ ਹੈ। ਸਾਥੀਓ, ਜਦੋਂ ਤੁਸੀਂ ਇਸ ਗੱਲ ਨੂੰ ਵੇਖਦੇ ਹੋ ਕਿ ਤੁਸੀਂ ਗੁਨਾਹਗਾਰ ਹੋ, ਉਸ ਵੇਲੇ ਤੁਸੀਂ ਮਾਯੂਸ ਨਾ ਹੋਵੋ, ਨਾ ਉਮੀਦ ਨਾ ਹੋ ਜਾਓ, ਕਿਉਂਕਿ ਯਿਸੂ ਮਸੀਹ ਸਿਰਫ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਆਇਆ। ਭਾਵੇਂ ਅਗਰ ਇਸ ਦੁਨੀਆਂ ਵਿੱਚ ਇੱਕ ਹੀ ਗੁਨਾਹਗਾਰ ਕਿਉਂ ਨਾ ਹੁੰਦਾ, ਯਿਸੂ ਮਸੀਹ ਨੇ ਉਹਦੇ ਲਈ ਵੀ ਇਸ ਦੁਨੀਆਂ ਵਿੱਚ ਆ ਜਾਣਾ ਸੀ, ਕਿਉਂਕਿ ਉਹ ਗੁਨਾਹਗਾਰ ਨਾਲ ਮੁਹੱਬਤ ਕਰਦਾ, ਪਿਆਰ ਕਰਦਾ। ਸੋ ਸਾਥੀਓ, ਅਸੀਂ ਖੁਦਾ ਦੀ ਮੁਹੱਬਤ ਨੂੰ ਵੇਖੀਏ, ਉਹਦੇ ਪਿਆਰ ਨੂੰ ਜਾਣੀਏ ਕਿ ਉਹ ਸਾਡੇ ਨਾਲ ਗਹਿਰੀ ਮੁਹੱਬਤ ਰੱਖਦਾ ਹੈ। ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣਾ ਚਾਹੁੰਦਾ ਹੈ। ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਾ ਨੰਬਰ 26 ਤੇ 27 ਵਿੱਚ ਅਗਰ ਲਿਖਦੀ ਏ ਕਿ ਯਿਸੂ ਮਸੀਹ ਸਾਨੂੰ ਗੁਨਾਹ ਤੋਂ ਆਜ਼ਾਦੀ ਦੇਣ ਦੇ ਲਈ ਤਿਆਰ ਏ, ਪਰ ਉਹ ਸਾਨੂੰ ਮਜਬੂਰ ਨਹੀਂ ਕਰਦਾ, ਤੇ ਅਗਰ ਬਾਰ ਬਾਰ ਨਾਫਰਮਾਨੀ ਕਰਕੇ ਖੁਦ ਸਾਡੀ ਆਪਣੀ ਮਰਜ਼ੀ ਬੁਰਾਈ ਕਰਨ ਤੇ ਆਮਾਦਾ ਹੁੰਦੀ ਏ, ਤੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਆਜ਼ਾਦੀ ਹਾਸਲ ਨਹੀਂ ਕਰਨਾ ਚਾਹੁੰਦੇ, ਤੇ ਅਗਰ ਅਸੀਂ ਨਿਜਾਤ ਨਹੀਂ ਪਾਉਣਾ ਚਾਹੁੰਦੇ ਤੇ ਫਿਰ ਅਸੀਂ ਕਿਵੇਂ ਆਪਣੇ ਗੁਨਾਹਾਂ ਤੋਂ ਮਾਫੀ ਪਾ ਸਕਦੇ ਹਾਂ? ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਵੇਖੋ, ਹੁਣ ਕਬੂਲੀਅਤ ਦਾ ਵੇਲਾ ਹੈ, ਵੇਖੋ ਆ ਨਿਜਾਤ ਦਾ ਦਿਨ ਹੈ। ਔਰ ਫਿਰ ਮਜ਼ੀਦ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਜਦੋਂ ਸ਼ੈਤਾਨ ਤੁਹਾਨੂੰ ਆ ਗੱਲ ਕਹੇ ਕਿ ਤੁਸੀਂ ਬੜੇ ਵੱਡੇ ਗੁਨਾਹਗਾਰ ਹੋ, ਤੇ ਉਸ ਵੇਲੇ ਤੁਸੀਂ ਆਪਣੇ ਨਿਜਾਤ ਦੇ ਹਿੰਦਾ ਦੇ ਵੱਲ ਵੇਖੋ ਤੇ ਉਹਦੀ ਮਿਹਰਬਾਨੀਆਂ ਦਾ ਜ਼ਿਕਰ ਕਰੋ। ਜਿਹੜੀ ਚੀਜ਼ ਤੁਹਾਡੀ ਮਦਦ ਕਰੇਗੀ, ਉਹ ਉਹਦੀ ਰੋਸ਼ਨੀ ਦੀ ਉਮੀਦ ਹੈ। ਆਪਣੇ ਗੁਨਾਹਾਂ ਦਾ ਇਕਰਾਰ ਕਰੋ, ਲੇਕਿਨ ਦੁਸ਼ਮਣ ਨੂੰ ਯਾਨੀ ਕਿ ਸ਼ੈਤਾਨ ਨੂੰ ਆ ਗੱਲ ਕਹੋ ਕਿ ਯਿਸੂ ਮਸੀਹ ਦੁਨੀਆਂ ਵਿੱਚ ਗੁਨਾਹਗਾਰਾਂ ਨੂੰ ਨਿਜਾਤ ਦੇਣ ਦੇ ਲਈ ਆਇਆ। ਸੋ ਸਾਥੀਓ, ਅਸੀਂ ਯਿਸੂ ਮਸੀਹ ਦੀ ਬੇਮਿਸਾਲ ਮੁਹੱਬਤ ਦੇ ਵਸੀਲੇ ਤੋਂ ਬਚ ਸਕਦੇ ਹਾਂ। ਅਸੀਂ ਜਿਹੜੇ ਕਿ ਗੁਨਾਹਗਾਰ ਹਾਂ, ਯਿਸੂ ਮਸੀਹ ਨੇ ਆਪਣੀ ਜਾਨ ਦੇ ਦਿੱਤੀ ਤਾਂ ਕਿ ਅਸੀਂ ਮਾਫ਼ੀ ਪਾਈਏ। ਸਾਡੇ ਇਫਜ਼ ਉਹਦੀ ਕੁਰਬਾਨੀ ਆਸਮਾਨੀ ਬਾਪ ਦੇ ਸਾਹਮਣੇ ਪੇਸ਼ ਕਰਨ ਦੇ ਲਈ ਕਾਫ਼ੀ ਹੈ। ਜਿਨ੍ਹਾਂ ਲੋਕਾਂ ਨੂੰ ਉਹਨੇ ਸਭ ਤੋਂ ਜ਼ਿਆਦਾ ਮਾਫ਼ੀ ਬਖਸ਼ੀ, ਉਹ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਨਗੇ ਤੇ ਉਹਦੀ ਬੜੀ ਮੁਹੱਬਤ ਤੇ ਬੇਇੰਤਹਾ ਕੁਰਬਾਨੀ ਦੀ ਹਮਦ ਕਰਨ ਦੇ ਲਈ ਉਹਦੇ ਤਖ਼ਤ ਦੇ ਅੱਗੇ ਖੜੇ ਹੋਣਗੇ। ਜਦੋਂ ਵੇਲੇ ਤੇ ਅਸੀਂ ਪੂਰੇ ਤੌਰ ਨਾਲ ਖੁਦਾ ਦੀ ਮੁਹੱਬਤ ਨੂੰ ਸਮਝਾਂਗੇ, ਸਿਰਫ ਉਸ ਵੇਲੇ ਹੀ ਅਸੀਂ ਗੁਨਾਹ ਦੀ ਸੰਗੀਨੀ ਦਾ ਪੂਰਾ ਅੰਦਾਜ਼ਾ ਕਰ ਸਕਾਂਗੇ। ਜਦੋਂ ਅਸੀਂ ਮਸੀਹ ਦੀ ਕੁਰਬਾਨੀ ਨੂੰ ਸਮਝਨੇ ਆ ਜਿਹੜੀ ਉਹਨੇ ਸਾਡੇ ਵਾਸਤੇ ਦਿੱਤੀ, ਉਸ ਵੇਲੇ ਸਾਡੇ ਦਿਲ ਸ਼ਫਕਤ ਤੇ ਮਿਹਰਬਾਨੀ ਦੇ ਨਾਲ ਭਰ ਜਾਂਦੇ ਨੇ। ਸੋ ਸਾਥੀਓ, ਆਓ ਅਸੀਂ ਯਿਸੂ ਮਸੀਹ ਦੇ ਕੋਲ ਆਉਣ ਦੇ ਲਈ ਉਹਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰੀਏ, ਉਹਦੀ ਮੁਹੱਬਤ ਨੂੰ ਵੇਖਦੇ ਹੋਏ ਉਹਦੇ ਕੋਲ ਆਈਏ ਤੇ ਉਹਦੇ ਸਾਹਮਣੇ ਆਪਣੇ ਗੁਨਾਹਾਂ ਤੋਂ ਤੋਬਾ ਕਰੀਏ, ਆਪਣੇ ਗੁਨਾਹਾਂ ਦੇ ਇਕਰਾਰ ਕਰੀਏ ਤਾਂ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਬਖਸ਼ੇ ਤੇ ਸਾਨੂੰ ਪਾਕ ਸਾਫ਼ ਕਰੇ। ਸਾਥੀਓ, ਤੁਸੀਂ ਖੁਦਾਵੰਦ ਯਿਸੂ ਮਸੀਹ ਦੇ ਕੋਲ ਆ ਸਕਦੇ ਹੋ, ਕਿਉਂਕਿ ਉਹ ਖੁਦ ਫਰਮਾਉਂਦਾ ਹੈ ਕਿ ਐ ਮਿਹਨਤ ਉਠਾਉਣ ਵਾਲਿਓ ਤੇ ਬੋਝ ਦੇ ਦਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਔਰ ਫਿਰ ਯਿਸੂ ਮਸੀਹ ਨੇ ਆ ਵੀ ਫਰਮਾਇਆ ਕਿ ਮੇਰੇ ਵੱਲ ਵਾਪਸ ਆ ਜਾ, ਕਿਉਂਕਿ ਮੈਂ ਤੇਰਾ ਫਿਦੀਆ ਦਿੱਤਾ ਹੈ। ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੋ, ਯਿਸੂ ਮਸੀਹ ਤੇ ਈਮਾਨ ਲਿਆਉਂਦੇ ਹੋਇਆਂ ਆਪਣੇ ਗੁਨਾਹਾਂ ਤੋਂ ਤੋਬਾ ਕਰੋ, ਗੁਨਾਹਾਂ ਦਾ ਇਕਰਾਰ ਕਰੋ ਤਾਂ ਕਿ ਉਹਦੀ ਰਹਿਮਤ, ਉਹਦੀ ਬਰਕਤ ਤੁਸੀਂ ਪਾਓ। ਯਾਦ ਰੱਖੋ ਕਿ ਯਿਸੂ ਮਸੀਹ ਗੁਨਾਹਗਾਰਾਂ ਦੇ ਲਈ ਇਸ ਦੁਨੀਆਂ ਵਿੱਚ ਆਏ ਤਾਂ ਕਿ ਗੁਨਾਹਗਾਰ ਇਨਸਾਨ ਉਹਦੇ 'ਤੇ ਈਮਾਨ ਲਿਆਉਂਦੇ ਹੋਇਆਂ ਜ਼ਿੰਦਗੀ ਪਾਏ ਅਤੇ ਕਸਰਤ ਦੀ ਜ਼ਿੰਦਗੀ ਪਾਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰੀਏ, ਆਪਣੇ ਗੁਨਾਹਾਂ ਤੋਂ ਤੌਬਾ ਕਰਦੇ ਹੋਇਆਂ ਆਪਣੇ ਗੁਨਾਹਾਂ ਦੇ ਇਕਰਾਰ ਕਰੀਏ ਤਾਂ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਬਖਸ਼ੇ ਅਤੇ ਸਾਨੂੰ ਕਾਮਿਲ ਨਿਜਾਤ ਦੇਵੇ ਤਾਂ ਕਿ ਅਸੀਂ ਉਹਦੇ ਵਿੱਚ ਕਾਇਮ ਉਦਮ ਰਹਿੰਦੇ ਹੋਇਆਂ ਉਹਦੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਆ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਜਿਸ ਤਰ੍ਹਾਂ ਹਜ਼ਰਤ ਦਾਊਦ ਨੇ ਤੇਰੇ ਹਜ਼ੂਰ ਆਪਣੇ ਗੁਨਾਹਾਂ ਨੂੰ ਮੰਨਿਆ, ਆਪਣੇ ਗੁਨਾਹਾਂ ਤੋਂ ਤੌਬਾ ਕੀਤੀ ਅਤੇ ਤੇਰੇ ਫਜ਼ਲ ਨੂੰ ਤੇਰੇ ਕੋਲ ਮੰਗਿਆ, ਅੱਜ ਅਸੀਂ ਵੀ ਆਪਣੇ ਗੁਨਾਹਾਂ ਤੋਂ ਤੌਬਾ ਕਰਨੇ ਹਾਂ, ਆਪਣੇ ਗੁਨਾਹਾਂ ਨੂੰ ਮੰਨਦੇ ਹਾਂ ਅਤੇ ਤੇਰੇ ਅੱਗੇ ਦੁਆ ਕਰਨੇ ਹਾਂ ਕਿ ਤੂੰ ਸਾਡੇ 'ਤੇ ਰਹਿਮ ਕਰ। ਅਸੀਂ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨੇ ਹਾਂ। ਸਾਨੂੰ ਤੂੰ ਕਾਮਿਲ ਨਿਜਾਤ ਦੇ ਤਾਂ ਕਿ ਅਸੀਂ ਤੇਰੀ ਕੁਰਬਤ ਵਿੱਚ ਰਹਿੰਦੇ ਹੋਇਆਂ ਤੇਰੇ ਜਲਾਲ ਨੂੰ ਜ਼ਾਹਿਰ ਕਰਨ ਵੱਲ ਬਣੀਏ। ਹੈ ਖੁਦਾਵੰਦ, ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ ਜਿਹੜਾ ਤੂੰ ਸਾਡੇ ਨਾਲ ਕਰਨਾ ਹੈ, ਉਹਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਬੇਸ਼ੱਕ ਅਸੀਂ ਇਸ ਕਾਬਿਲ ਤਾਂ ਨਹੀਂ ਹਾਂ ਕਿ ਤੇਰੇ ਕੋਲ ਆ ਸਕੀਏ, ਪਰ ਹੈ ਖੁਦਾਵੰਦ, ਤੇਰੀ ਆ ਸ਼ਫਕਤ ਹੈ, ਤੇਰੀ ਆ ਮੁਹੱਬਤ ਹੈ ਕਿ ਤੂੰ ਸਾਨੂੰ ਹਰ ਤਰ੍ਹਾਂ ਦੀ ਹਾਲਤ ਵਿੱਚ ਕਬੂਲ ਕਰਨਾ ਹੈ। ਸਾਡੀ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਪਾਕ ਸਾਫ਼ ਕਰ, ਸਾਨੂੰ ਪਾਕ ਰੂਹ ਅਤਾ ਫਰਮਾ ਤਾਂ ਕਿ ਅਸੀਂ ਤੇਰੇ ਵਿੱਚ ਕਾਇਮ ਉਦਾਇਮ ਰਹਿ ਸਕੀਏ। ਹੈ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਸਾਡੇ ਗੁਨਾਹਾਂ ਨੂੰ, ਸਾਡੀ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ ਦੇ। ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਨੇ ਆ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।